24 ਘੰਟੇ ਵਾਹਿਗੁਰੂ ਵਾਹਿਗੁਰੂ ਕਰਦਾ, ਗੱਲ ਨਹੀਂ ਕਰਨ ਦਿੰਦੇ। ਸਿਰ ਤੇ ਡੰਡਾ ਜਦੋਂ ਹੁੰਦਾ ਉਦੋਂ ਗੱਲ ਨਹੀਂ ਕਰਨ ਦਿੰਦੇ, ਚੈਕਿੰਗ ਕਰਦੇ ਰਹਿੰਦੇ ਹਰ ਵਕਤ। ਜੇ ਹੱਸੀ ਜਾਂਦੇ ਆ ਉਹ ਕੀ ਗੱਲ ਹੱਸੀ ਜਾਂਦੇ ਹੋ ਤੁਸੀਂ, ਪਾਠ ਨਹੀਂ ਹੁੰਦਾ ਤੁਹਾਡੇ ਕੋਲੋਂ, ਬਸ ਇੰਨੇ 'ਚ ਹੀ ਕੰਮ ਹੋ ਜਾਂਦਾ ਠੀਕ। ਉਹ ਹੁਣ ਤੱਕ ਸੁੱਤੇ ਪਏ ਹੋ, ਬਸ ਇੰਨੇ 'ਚ ਹੀ ਠੀਕ ਕਰ ਦਿੰਦੇ ਨੇ। ਮਹਾਤਮਾ ਦੇ ਤਾਂ ਨਾਂ ਰਹਿ ਕੇ ਕਿਉਂ ਬਈ, ਵਿਹਲਾ ਬੈਠਾ ਕੁਛ ਕਰ ਲਾ, ਸੁਖਮਨੀ ਸਾਹਿਬ ਨਹੀਂ ਪੜ੍ਹ ਸਕਦਾ, ਉੱਥੇ ਹੀ ਸ਼ੁਰੂ ਕਰਵਾ ਦਿੰਦੇ ਨੇ। ਅਤੇ ਆਪਾਂ ਘਰਾਂ ਵਿੱਚ ਮੌਜਾਂ ਨਾਲ ਜਦੋਂ ਮਰਜ਼ੀ ਟੀਵੀ ਲਾ ਲਿਆ, ਜਦੋਂ ਮਰਜ਼ੀ ਆਪਣੀ, ਕਿਉਂਕਿ ਆਪਾਂ ਹੈ ਮਰਜ਼ੀ ਦੇ ਮਾਲਕ, ਆਪਣੇ ਸਿਰ 'ਤੇ ਨਹੀਂ ਹੈ ਕੋਈ ਡੰਡਾ। ਇਸੇ ਕਰਕੇ ਤਾਂ ਆਪਾਂ ਸਾਰੇ ਜਾਣੇ ਮਾਇਆ ਨਾਲ ਹੀ ਚਿੰਬੜੇ ਹੋਏ ਹਾਂ। ਜੇ ਕੋਈ ਰੱਬ ਦਾ ਪਿਆਰਾ ਮਿਲ ਜਾਏ, ਉਹਦੀ ਸੰਗਤ ਹੋ ਜਾਏ, ਉਹਦਾ ਡਰ ਰਹੇ ਮਨ ਦੇ ਉੱਤੇ ਹਰ ਵਕਤ, ਤਾਂ ਆਪਾਂ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ। ਅਵੇਸਲਾਪੁਣਾ ਬਹੁਤ ਆ ਗਿਆ, ਮਹਾਰਾਜ ਦਾ ਕੋਈ ਡਰ ਨਹੀਂ। ਜੇ ਸੱਚੇ ਪਾਤਸ਼ਾਹ ਡਰ ਮੰਨੀਏ ਕਿ ਮਹਾਰਾਜ ਨੇ ਇੰਨਾ ਸੋਹਣਾ ਉਪਦੇਸ਼ ਦਿੱਤਾ ਅੰਮ੍ਰਿਤ ਵੇਲੇ, ਫਿਰ ਕਮਾਈਏ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਸਾਧੂ ਦੀ ਸੰਗਤ ਕੀਤੀਆਂ ਨਾਮ ਰੂਪ ਖਜ਼ਾਨਾ ਪ੍ਰਾਪਤ ਕਰ ਲੈਂਦਾ। ਕਿਵੇਂ? ਪੰਜਾਂ ਪਿਆਰਿਆਂ ਤੋਂ ਕਹਿੰਦਾ ਨਾਮ ਲੈ ਲਾ, ਹੁਣ ਅਭਿਆਸ ਕਰ ਬੈਠ ਕੇ। ਅਭਿਆਸ ਕਰਾਈ ਜਾਂਦੇ ਨੇ, ਕਿਵੇਂ ਅਭਿਆਸ ਕਰੀਏ? ਖੁਦ ਵੀ ਬੈਠ ਜਾਂਦੇ ਨੇ, ਆਪ ਵੀ ਜਾਪ ਕਰਦੇ ਨੇ, ਦੂਜੇ ਨੂੰ ਵੀ ਜਾਪ ਕਰਾਉਂਦੇ ਨੇ। ਜਾਪ ਕਰ, ਵਾਹਿਗੁਰੂ 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 ਕਰੀ ਜਾ, ਪੁੱਛੀ ਨਾ ਕੁਛ। ਕਈ ਸਾਲ ਤੱਕ ਨਾ ਪੁੱਛੀ ਮੈਨੂੰ, ਵਾਹਿਗੁਰੂ ਵਾਹਿਗੁਰੂ ਕਰੀ ਜਾ, ਬਸ ਤੈਨੂੰ ਇੰਨਾ ਹੀ ਹੁਕਮ ਹੈ, ਦੂਜੀ ਗੱਲ ਨਾ ਕਰੀ ਮੇਰੇ ਨਾਲ, ਐਵੇਂ ਕੋਈ ਪ੍ਰਸ਼ਨ ਨਾ ਕਰੀ, ਮੇਰਾ ਮਨ ਨਹੀਂ ਟਿਕਦਾ ਹੁਣ ਟਿਕਦਾ। ਪਹਿਲਾਂ ਹੀ ਕਿਤੇ ਦਸਵੇਂ ਕੁ ਦਿਨ ਸ਼ੁਰੂ ਕਰਦੇ ਪੁੱਛਣਾ ਆ ਕੇ। ਸੋ ਇਸ ਕਰਕੇ ਉਹਨਾਂ ਦੇ ਨਾਲ ਮਿਲ ਕੇ ਨਾਮ ਦੇ ਉੱਤੇ ਚੰਗਾ ਅਭਿਆਸ ਕਰਦਾ, ਕਮਾਈ ਕਰਦਾ। ਗੱਲ ਤਾਂ ਬਸ ਤਰੀਕੇ ਦੀ ਹੈ, ਥੋੜ੍ਹਾ ਜਿਹਾ ਤਰੀਕਾ ਵਰਤੋ ਅਤੇ ਨਾਮ ਦਾ ਨਿਧਾਨ ਪ੍ਰਾਪਤ ਕਰੋ। ਕੋਈ ਗਾਵਾਂ ਮੱਝਾਂ ਚਾਰਦਾ ਫਿਰਦਾ ਸੀ ਬਾਹਰ ਬਾਹਰ ਮਹਾਤਮਾ ਦੇ ਡੇਰੇ ਤੋਂ, ਉਹ ਕਿਤੇ ਪਾਣੀ ਪੀਣ ਆ ਗਿਆ। ਬਾਬਾ ਹਰਨਾਮ ਸਿੰਘ ਜੀ ਕਹਿਣਗੇ, ਕਿਉਂ ਵੀ ਭਲਿਆ ਲੋਕਾ, ਅੰਮ੍ਰਿਤ ਛਕ ਲਿਆ, ਹੁਣ ਪਾਠ ਕਿੰਨਾ ਕਰਦਾ? ਕਹਿੰਦੇ ਮਹਾਰਾਜ ਮੈਂ ਅਨਪੜ੍ਹ ਹਾਂ ਜੀ, ਮੈਂ ਤਾਂ ਡੰਗਰ ਚਾਰਨ ਵਾਲਾ ਬੰਦਾ, ਆਹਦਾ ਮਾਲਾ ਫੜੀ ਰੱਖਦਾ, ਮੂਲ ਮੰਤਰ ਦੀਆਂ ਮਾਲਾ ਕਰਦਾ। ਕਿੰਨੀਆਂ ਮਾਲਾ ਕਰਦਾ ਹੁੰਦਾ? ਕਹਿੰਦੇ ਜੀ ਮੈਂ ਕਰਦਾ 11। ਮੈਂ 11 ਮਾਲਾ ਕਰਦਾ ਹੈ, ਫਿਰ ਸੁਣਦਾ ਵੀ ਹੈ ਕੰਨਾਂ ਨਾਲ ਕਿ ਵੈਸੇ ਹੀ 11 ਮਾਲਾ ਪੜ੍ਹ ਦਿੰਦਾ। ਕਹਿੰਦੇ ਜੀ ਉਹ ਕਿਵੇਂ ਕਰਨਾ? ਕਹਿੰਦੇ ਮੈਂ ਤਾਂ ਕਦੇ ਸੁਣਿਆ ਨਹੀਂ। ਕਹਿੰਦੇ ਇੱਥੇ ਬੈਠ ਜਾ ਮੇਰੇ ਕੋਲ, ਕੰਨਾਂ ਨਾਲ ਸੁਣ ਸੁਣ ਕਰ, ਬਾਣੀ ਜਦ ਤੱਕ ਕੰਨਾਂ 'ਚ ਨਹੀਂ ਪੈਂਦੀ ਉਦੋਂ ਤੱਕ ਸੁਣਿਆ ਸਤ ਸੰਤੋਖ ਗਿਆਨ ਦੀ ਅਵਸਥਾ ਤੱਕ ਬੰਦਾ ਨਹੀਂ ਜਾਂਦਾ। ਤੂੰ ਮੂੰਹ ਨਾਲ ਮੂਲ ਮੰਤਰ ਪੜ੍ਹਤਾ, ਕੰਨਾਂ ਨੇ ਸੁਣਿਆ ਨਹੀਂ, ਮਨ ਨੇ ਵਿਚਾਰਿਆ ਨਹੀਂ, ਇੱਦਾਂ ਤਾਂ ਤੂੰ 100 ਸਾਲ ਤੱਕ ਕਰਦਾ ਰਹੇਗਾ, ਕੁਛ ਵੀ ਨਹੀਂ ਬਣਨਾ ਤੇਰਾ। ਕਹਿੰਦੇ ਜਿਵੇਂ ਮੈਂ ਕਹਿੰਦਾ ਉਵੇਂ ਕਰ, ਕੰਨ ਦੇ ਨਾਲ ਸੁਣ, ਜਿੰਨੀ ਬਾਣੀ ਪੜ੍ਹਨੀ ਹੈ ਕੰਨ ਵਿੱਚ ਪਾ, ਮਨ ਦੇ ਨਾਲ ਸੁਣ। ਇੱਕ ਇਹ ਕਿਹਾ ਤਾਂ ਕੰਨ ਨੇ ਸੁਣਿਆ ਸੁਣਿਆ, ਮਨ ਨੇ ਸੁਣਿਆ ਸੁਣਿਆ। ਓ ਅੰਕਾਰ, ਕਹਿੰਦੇ ਹੌਲੀ ਹੌਲੀ ਬੋਲ, ਸੁਣਿਆ ਸੁਣਿਆ। ਕੋਲ ਬਿਠਾ ਕੇ ਜਿਉਂ ਉਹਨੂੰ ਸਮਝਾਉਣ ਲੱਗੇ 5-7 ਦਿਨ ਤੱਕ, ਉਹ ਕਹਿੰਦਾ ਜੀ 11 ਮਾਲਾਂ ਦੀ ਬਜਾਏ ਤਾਂ ਮੈਥੋਂ ਹੁਣ 1 ਮਾਲਾ ਹੀ ਮਸਾਂ ਹੁੰਦੀ। ਕਹਿੰਦੇ ਕੋਈ ਨਹੀਂ, ਹੌਲੀ ਹੌਲੀ ਵੱਧ ਜਾਵੇਗੀ ਇਹ। ਫਿਰ ਮੈਂ ਜਦੋਂ ਇੱਕ ਵਾਰ ਦਰਸ਼ਨ ਕਰਨ ਗਿਆ ਸੀ, ਕਹਿੰਦੇ ਇਹ ਉਹੀ ਹੈ, ਕਹਿੰਦੇ ਜਿਹੜਾ 1 ਮਾਲਾ 'ਤੇ ਹੀ 3-3 ਘੰਟੇ ਲਾ ਦਿੰਦਾ ਸੀ, ਕਹਿੰਦੇ ਹੁਣ ਇਹ ਕਾਫ਼ੀ ਮਾਲਾ ਕਰ ਲੈਂਦਾ। ਮੈਂ ਕਿਹਾ ਹੁਣ ਕਿਵੇਂ ਹੈ? ਕਹਿੰਦਾ ਹੁਣ ਤਾਂ ਬਹੁਤ ਮੇਰਾ ਮਨ ਟਿਕਿਆ ਹੋਇਆ, ਚਿਹਰਾ ਵੀ ਉਹਦਾ ਲਾਲ ਹੋ ਗਿਆ। ਗਾਵਾਂ ਮੱਝਾਂ ਚਾਰਦਾ, ਬਾਣੀ ਵਿੱਚ ਰੱਖਦਾ ਧਿਆਨ, ਕੰਨਾਂ ਨਾਲ ਸੁਣਦਾ ਹੈ ਨਾਮ, ਤਾਂ ਆਪਣੇ ਆਪ ਹੀ ਮਨ ਟਿਕ ਜਾਂਦਾ। ਉਹ ਜਿਹੜਾ ਆਪਣਾ ਰੋਜ਼ ਦਾ ਨਿਤਨੇਮ, ਆਪਣਾ ਰੋਜ਼ ਦਾ ਕਰਮ, ਆਪਣਾ ਵੀ ਇਹੀ ਹੈ ਬਸ, ਸਪੀਡ ਕੱਢਣੀ ਜ਼ਿਆਦਾ ਤੋਂ ਜ਼ਿਆਦਾ। ਸਪੀਡ ਕੱਢਣ ਤਾਂ ਨਹੀਂ ਆਏ ਇੱਥੇ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਸੁਣਿਆ ਲਾਗੈ ਸਹਿਜ ਧਿਆਨ। ਜਦ ਹੁਣ ਜਿਵੇਂ ਕਥਾ ਸੁਣਦੇ ਹਾਂ, ਕਿੰਨੇ ਪਿਆਰ ਨਾਲ ਸੁਣਦੇ, ਕਿਤੇ ਨਹੀਂ ਮਨ ਜਾਂਦਾ। ਇਸੇ ਤਰ੍ਹਾਂ ਗੁਰਬਾਣੀ ਨੂੰ ਵੀ ਟਿਕਾ ਕੇ ਸੁਣਨਾ, ਤਾਂਹੀਓ ਸ੍ਰੀ ਸੁਖਮਨੀ ਸਾਹਿਬ ਦੀ ਕਥਾ ਸੁਣਦੇ, ਭਾਵੇਂ ਵੀ ਇਹਦੇ ਅਰਥ ਸਾਰਿਆਂ ਨੂੰ ਆਉਂਦੇ ਨੇ, ਪਰ ਫਿਰ ਵੀ ਵਿੱਚ ਬਹੁਤ ਕੁਛ ਹੈ। ਗੁਰੂ ਨਾਨਕ ਦੇ ਮਹਾਰਾਜ ਦੇ ਬਾਰੇ ਜੇ ਕਿਸੇ ਮਹਾਤਮਾ ਨੇ ਲਿਖਿਆ ਨਾ, ਜੈਸੇ ਕੇਲੇ ਕੇ ਪਾਤ ਪਾਤ ਮੇਂ ਪਾਤ ਹੈ, ਤੈਸੇ ਗੁਰੂ ਨਾਨਕ ਕੀ ਬਾਤ ਬਾਤ ਮੇਂ ਬਾਤ ਹੈ। ਇਹਦੇ ਵਿੱਚੋਂ ਬੜਾ ਕੁਛ ਨਿਕਲ ਆਉਂਦਾ। ਸੋ ਸੁਣਨਾ ਹੈ, ਸਹਿਜ ਵਿੱਚ ਸੁਣਨਾ ਹੈ, ਟਿਕਾ ਕੇ ਸੁਣਨਾ ਹੈ। ਜਿੰਨਾ ਵੀ ਸੁਣ ਸੁਣ ਕੇ ਪਾਠ ਕਰੋ, ਓਨਾ ਹੀ ਜ਼ਿਆਦਾ ਮਨ ਟਿਕਦਾ। ਨਾਨਕ ਸਾਧੂ ਕੈ ਕੁਰਬਾਨ, ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਇਹੋ ਜਿਹੇ ਸਾਧੂ ਤੋਂ, ਮਹਾਤਮਾ ਤੋਂ ਬਲਿਹਾਰ ਜਾਵਾਂ। ਗੁਰਜਾਮ ਕੁਰਬਾਨ ਜਾਵਾਂ ਗੁਰੂ ਨਾਨਕ ਦੇਵ ਜੀ ਤੋਂ, ਗੁਰੂ ਨਾਨਕ ਦੇਵ ਜੀ ਦੇ ਪਿਆਰਿਆਂ ਤੋਂ, ਪਿਆਰੀ ਸੰਗਤ ਤੋਂ ਮੈਂ ਬਲਿਹਾਰ ਜਾਵਾਂ, ਜਿਹੜੇ ਆਪਣੇ ਮਨ ਨੂੰ ਟਿਕਾਉਂਦੇ ਨੇ, ਅਭਿਆਸ ਕਰਦੇ ਨੇ। ਥੋੜ੍ਹੀ ਕਰ ਲਓ ਸ਼ੁਰੂ ਵਿੱਚ, ਇਹਨੂੰ ਦੁਬਾਰਾ ਕਰ ਲਈਦਾ। ਜਿਵੇਂ ਕਿਸੇ ਨੇ ਕਾਫੀ ਅਭਿਆਸ ਕਰਦੇ ਸਾਰੇ ਨੇ, ਕਈ ਕਈ ਪਾਠ ਕਰਨ ਵਾਲੇ, ਅਸੀਂ ਉਹਨਾਂ ਨੂੰ ਰੋਕ ਕੇ ਫਿਰ ਹੀ ਸ਼ੁਰੂ ਤੋਂ ਲਾ ਦਿੰਦੇ ਵੀ ਇੱਕ ਪਾਠ ਪਹਿਲਾਂ ਕਰ ਸੁਣ ਕੇ। ਜਦੋਂ ਇੱਕ ਪਾਠ ਸੁਣ ਕੇ ਕਰ ਲਿਆ ਨਾ, ਫਿਰ ਦੋ ਕਰੀ। ਤੂੰ ਤੇ ਇੱਕ ਕਰ ਲਿਆ, ਦੋ ਕਰ ਲਿਆ, ਤਿੰਨ ਕਰ ਲਿਆ, ਫਿਰ ਸੌ ਕਰ ਲਿਆ, ਸੁਣਿਆ ਤੂੰ ਕੁਛ ਵੀ ਨਹੀਂ ਤੇ ਮਨ ਨੇ ਕੀ ਟਿਕਣਾ? ਫਿਰ ਦੋਸ਼ ਦੇਵੇਗਾ ਕੱਲ ਨੂੰ ਆ ਕੇ, ਦੇਖੋ ਜੀ ਮੈਂ ਤਾਂ ਇੰਨਾ ਪਾਠ ਕੀਤਾ, ਮੇਰਾ ਮਨ ਨਹੀਂ ਟਿਕਿਆ। ਮਨ ਨੇ ਨਹੀਂ ਟਿਕਣਾ, ਮਨ ਨੇ ਤਾਂ ਉਦੋਂ ਟਿਕਣਾ ਪੇਟ ਵਿੱਚ ਰੋਟੀ ਜਾਂਦੀ ਮੂੰਹ ਰਾਹੀਂ, ਜੇ ਕੰਨ 'ਚ ਰੋਟੀ ਪਾਓ ਕਦੇ ਜਾਂਦੀ, ਨੱਕ 'ਚ ਪਾਓ ਨਹੀਂ ਜਾਂਦੀ। ਇਸੇ ਤਰ੍ਹਾਂ ਗੁਰਬਾਣੀ ਜਿਹੜੀ ਹੈ ਉਹ ਕੰਨਾਂ ਰਾਹੀਂ ਮਨ ਤੱਕ ਪਹੁੰਚਦੀ ਹੈ। ਮੂੰਹ ਨਾਲ ਤਾਂ ਸਿਰਫ ਪੜ੍ਹਦੇ ਹੈ ਅਤੇ ਕੰਨਾਂ ਨਾਲ ਬਾਣੀ ਅੰਦਰ ਜਾਂਦੀ ਹੈ। ਜਦੋਂ ਬਾਣੀ ਮਨ ਦੇ ਵਿੱਚ ਸਿਰਫ ਇੱਕ ਬੂੰਦ ਚਲੀ ਗਈ, ਇੱਕੋ ਹੀ ਅੱਖਰ ਚਲਿਆ ਗਿਆ, ਤਾਂ ਮਹਾਰਾਜ ਕਹਿੰਦੇ ਨੇ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਸੁਣੋ ਵਾਹਿਗੁਰੂ ਮੰਤਰ ਨੂੰ ਸੁਣੋ। ਘਰ ਬੈਠ ਕੇ ਤਾਂ ਆਪਾਂ ਨੂੰ ਇਉਂ ਲੱਗਦਾ ਕੋਈ ਸੁਣਾਉਣ ਵਾਲਾ ਨਹੀਂ, ਇੱਥੇ ਤਾਂ ਆਪਾਂ ਇੱਕ ਦੂਜੇ ਨੂੰ ਕਿੰਨੇ ਜਣੇ ਸੁਣਾਉਣ ਵਾਲੇ ਬੈਠੇ। ਮੈਂ ਤੁਹਾਨੂੰ ਸੁਣਾਉਣਾ, ਤੁਸੀਂ ਮੈਨੂੰ ਸੁਣਾਓ, ਇੱਕ ਦੂਜੇ ਦੀ ਧੁਨੀ ਨੂੰ ਸੁਣੋ। ਵਾਹਿਗੁਰੂ ਦੀ ਧੁਨੀ ਨੂੰ ਹਿਰਦੇ 'ਚ ਲੈ ਕੇ ਜਾਓ, ਆਪਣੇ ਆਪ ਹੀ ਸ਼ਾਂਤੀ ਆਉਂਦੀ, ਟਿਕਾਓ ਬਣਦਾ ਹੈ। ਕੁੱਲ ਚਾਰ ਪੌੜੀਆਂ ਸਰਵਣ ਕੀਤੀਆਂ ਨੇ ਸੱਤਵੀਂ ਅਸ਼ਟਪਦੀ ਦੀਆਂ, ਸਲੋਕ ਉਚਾਰਨ ਕਰਦੇ ਨੇ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਹੁਣ ਮਹਾਰਾਜ ਕਹਿੰਦੇ ਨੇ ਜੀ ਸਲੋਕ ਦੇ ਵਿੱਚ ਹੀ ਸਾਰਾ ਪ੍ਰਯੋਜਨ ਰੱਖਿਆ ਹੋਇਆ ਹੈ ਵੀ ਜਿਹੜਾ ਅਗਮ ਅਗਾਧ ਪਾਰ ਬ੍ਰਹਮ ਹੈ, ਜੋ ਜੋ ਕਹਿੰਦਾ ਹੈ ਉਸ ਪਾਰ ਬ੍ਰਹਮ ਦਾ ਨਾਮ, ਸੋ ਮੁਕਤਾ ਹੋਏ, ਉਹ ਜੀਵ ਮੁਕਤ ਹੋ ਜਾਂਦਾ ਹੈ। ਕਿਹੜੀ ਚੀਜ਼ ਤੋਂ? ਮਾਇਆ ਤੋਂ। ਜ਼ਿਆਦਾ ਵਿਸਥਾਰ ਕਰਨ ਦੀ ਲੋੜ ਨਹੀਂ, ਇਕੱਲੀ ਮਾਇਆ ਦੇ ਵਿੱਚ ਹੀ ਸਾਰਾ ਕੁਝ ਹੈ। ਮਮਤਾ ਹੈ, ਮੋਹ ਹੈ, ਹੰਕਾਰ ਹੈ, ਸਾਰੀਆਂ ਚੀਜ਼ਾਂ ਮਾਇਆ ਦੇ ਵਿੱਚ ਹੀ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਜਿਹੜਾ ਵੀ ਉਸ ਬ੍ਰਹਮ ਦਾ ਨਾਮ ਲੈਂਦਾ ਹੈ ਉਹ ਮੁਕਤ ਹੋ ਜਾਂਦਾ ਹੈ। ਜਦੋਂ ਇਨਸਾਨ ਮਾਇਆ ਤੋਂ ਮੁਕਤ ਹੁੰਦਾ ਹੈ, ਬੰਧਨ ਆਪੇ ਕੱਟੇ ਗਏ, ਸਵਾਦਾਂ ਤੋਂ ਮੁਕਤ ਹੋ ਗਿਆ, ਮਾਇਆ ਦੇ ਬੰਧਨਾਂ ਕਰਕੇ, ਬੰਧਨ ਸੁੱਤ ਕੰਨਿਆ ਔਰ ਨਾਰ, ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁੱਤ ਕੰਨਿਆ ਔਰ ਨਾਰ, ਬੰਧਨ ਕਰਮ ਧਰਮ ਹਉ ਕੀਆ। ਇਹ ਜਿੰਨੇ ਵੀ ਬੰਧਨ ਨੇ, ਇਹ ਜੇ ਬੰਦਾ ਮਾਇਆ ਤੋਂ ਮੁਕਤ ਹੋ ਗਿਆ ਤਾਂ ਬੰਦਾ ਸਾਰੇ ਬੰਧਨਾਂ ਤੋਂ ਹੀ ਮੁਕਤ ਹੋ ਗਿਆ। ਉਹਦਾ ਨਾਮ ਹੈ ਸਾਧ। ਜਿਹੜਾ ਮੁਕਤ ਹੋ ਗਿਆ ਉਹਨੂੰ ਕਹਿੰਦੇ ਸਾਧ, ਜਿਹੜਾ ਸਵਾਦਾਂ ਤੋਂ ਪਰੇ ਹੋ ਗਿਆ ਉਹਨੂੰ ਕਹਿੰਦੇ ਸਾਧ। ਸਾਧ ਕੈ ਸੰਗ ਸਭ ਕੁੱਲ ਉਧਾਰ ਹੈ। ਇਹੋ ਜਿਹੇ ਮੁਕਤ ਪੁਰਸ਼ ਨਾਲ ਮਿਲ ਕੇ ਬੰਦਾ ਐਸੇ ਸੁਭਾਅ ਵਾਲਾ ਬਣ ਜਾਂਦਾ ਹੈ ਕਿ ਮਹਾਰਾਜ ਜੀ ਕਿਵੇਂ ਕਹਿੰਦੇ ਨੇ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਹੁਣ ਜਿਹੜਾ ਬੰਦਾ ਸਾਧੂਆਂ ਦੀ ਸੰਗਤ, ਮੁਕਤ ਪੁਰਸ਼ਾਂ ਦੀ ਸੰਗਤ ਕਰਦਾ ਹੈ, ਉਹਦੀਆਂ ਕੋਲਾਂ ਵੀ ਤਰ ਜਾਂਦੀਆਂ ਨੇ, ਉਹਦੇ ਉੱਤੇ ਵੀ ਨਦਰ ਹੋ ਜਾਂਦੀ ਮਹਾਰਾਜ ਦੀ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਹੈ। ਜਦੋਂ ਇਨਸਾਨ ਸਤਿਗੁਰੂ ਨਾਲ ਮਿਲਦਾ ਹੈ, ਸਤਸੰਗਤ ਵਿੱਚ ਬੈਠਦਾ ਹੈ, ਸਾਧਨਾ ਵਾਲੇ ਪੁਰਸ਼ਾਂ ਦੀ ਸੰਗਤ ਕਰਦਾ ਹੈ, ਮੁਕਤ ਪੁਰਸ਼ਾਂ ਦੀ ਸੰਗਤ ਕਰਦਾ ਹੈ, ਤਾਂ ਉਹ ਆਪਣੇ ਨਾਲ ਨਾਲ ਆਪਣੇ ਸੱਜਣ ਮਿੱਤਰ ਪਰਿਵਾਰ ਸਾਰਿਆਂ ਨੂੰ ਹੀ ਤਾਰ ਲੈਂਦਾ। क्योंकि उन्हें संगत की है सतगुरु महाराज सचे पातशाह जी दी। साधु कै संग सो तन पावै, जिस तन ते सब को वरसावै। साधु दे नाल मिलिया जीव नू ओ नाम धन प्राप्त हो जाता है कि जिस धन तो सारिया नू वरसाउंदा है, तृप्ताउंदा है। साधु नू मिलना, प्राप्ति करनी इन्नी कु सौखी है जिवें दीवा होवे कोल, तेल होवे, बत्ती होवे। सिर्फ एक जगदे हुए दीवे दे नाल दीवा लाउणा है। जगदे हुए दीपक दे नाल लगदिआं सार दीपक बल पैंदा, इन्ना की काम है। सो कई जिहड़े जीव ने उह पिछले जन्म दे ही तैयार बैठे हुंदे ने। जदों तो उन्हां दे बख्शिश होण लगी पिछले जन्म च, उन्हां दे सुआस निकल गए। हुण जदों उन्हां ने जन्म लिया, संगत विच आए, सतगुरु दे कोल आए, मुक्त पुरशां नाल मिले, उन्हां नूं आउंदे ही किरपा हो जांदी है। क्योंकि वह पिछले जन्म विच सब कुछ तैयार ही पिया सी, वाहिगुरु दी बख्शिश हो जांदी है। वह फिर नाम धन की प्राप्ति उन्होंने हो जाती, जिन्ना उन्होंने जमा पिया हों। असल विच साधु का तो एक नौ है, कृपा परमेश्वर की होंगी है। पंचम पिता महाराज कहन लगे माता गंगा जी नूं कि तुहानूं तां पुत्र की दात बाबा बुढ़ा जी पासों मिलनी है। ये अखर बोलण विच ही गोझ भेद है। काली विच तां आपां कहिंदे कि फिर महाराज देखो जी बाबा बुढ़ा जी कोल भेजिआ तां क्या महाराज ने की कहा। जिवें वड्डा ऑफिसर कागज़ दे उत्ते लिख दिंदा कि आ चीज़ तैनूं स्टोर कीपर तों मिलेगी, लै लिख के देता। लिखता दिता हुण मैं, हुण पंजवें पातशाह ने बचन कीते ए पुत्तर दी दात तां तुहानूं बाबा बुढ़ा जी कोलों मिलनी है। लिखता दिता इह हुण, बस इहदे विच उल्ला रख लिया। वड्याई गुरसिख की कराउणी है, देना सब कुछ आप ही हुंदा। बाबा बुढ़ा विच भी आप ही बैठे ने। बाबा बुढ़ा शरीर करके बाबा बुढ़ा है, पर गुरु नानक देव जी महाराज फिर जान लगियां कहंदे हुण भाई बाबा बुढ़ा जी दे दर्शन करोंगे तां मेरे ही दर्शन होणगे, क्योंकि मैं ही बैठ गया। वो जिहड़ी अंदरों हंगता ममता सी उह मैं मुका दित्ती है, माया खत्म कर दित्ती है। शुद्ध ब्रह्म है ये इस वक्त। वैसे तो आपां सारे वाहिगुरु दा रूप ही बैठे हैं। ये नहीं आपां कह सकते कि मैं वाहिगुरु नाल वक्खरा हाँ। जिवें कोई फकीर फकर सी, फकीर दी मौज हुंदी है। फकीर ने जाके महात्मा फकीर जी गए बाजार विच तुरे फिरदे, सुनियारे दी दुकान ते खड़ गए। जाके सुनियारे नूं कहण लगे चीची करके अपनी, कहिंदे खुदा की चीची में छल्ला छांप कोई डाल दे। सुनियारा बड़ा गुस्से च आया, खुदा आ गया तू वड्डा, शर्म नहीं आती अपने आप नूं खुदा कहिंदिआं होइआं। सुनियारे ने उत्थे सिपाही खड़े सी राजे दे, कहिंदा भी इह देखो अपने आप च खुदा बणदा, पकड़ लो इस नूं। राजे कोल पेश कर दिता। राजा कहिंदा बड़ा गुस्से च होया, वो तू अपने आप नूं खुदा कहाउंदा, इहदा सिर कलम कर दिओ। राजा कहण लग्या कोई अंतम इच्छा तेरी? कहिंदे मैं एक गल करनी है, अंतम इच्छा मेरी, फिर मैनूं मार दिओ। राजन इह सृष्टि किसने बनाई? परमात्मा ने। तैनूं किसने बनाया? परमात्मा ने। मैनूं किने बनाया? परमात्मा ने। आ सिर मेरा किने बनाया? बाहवां किने बनाईआं ने? हथ किने बनाए ने? अखीर आ गया कहने ये चीची मैं बनाई है। कहन लगे नहीं, कहने मैं कहा सी खुदा की चीची में छांव छल्ला कोई डाल दे, मैं कोई गुनाह कर दिता? राजन संसारी लोग कहंदे ने कि यह शरीर मेरा है, यह मेरी उंगली है, यह मेरी बांह है। तैनूं पता फकर लोग कहंदे ने सब कुछ खुदा दा है, परमात्मा दा है। ਤੁਹਾਡੀ ਤੇ ਮੇਰੀ ਅਵਸਥਾ ਚ ਬਹੁਤ ਫਰਕ ਹੈ। ਮੈਂ ਤਾਂ ਸਾਰਾ ਕੁਛ ਹੀ ਪਰਮਾਤਮਾ ਦਾ ਮੰਨਿਆ ਹੋਇਆ, ਇਸ ਕਰਕੇ ਮੈਂ ਤਾਂ ਇਹਨੂੰ ਇਹੀ ਕਿਹਾ ਕਿ ਜਿਹੜੀ ਖੁਦਾ ਨੇ ਬਣਾਈ ਹੈ ਖੁਦਾ ਦੀ ਚੀਜ਼ ਹੈ, ਇਸ ਕਰਕੇ ਖੁਦਾ ਹੀ ਕਹਿਣਾ। ਤਾਂ ਰਾਜੇ ਨੇ ਮਾਫ਼ੀ ਮੰਗੀ ਉੱਠ ਕੇ, ਵੀ ਤਾਂ ਬਹੁਤ ਉੱਚ ਕੋਟੀ ਦੇ ਮਹਾਤਮਾ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਆ ਹੈ ਤਾਂ ਆਪਾਂ ਵੀ ਸਾਰੇ ਹੀ ਪਰਮਾਤਮਾ, ਇਹੋ ਇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ, ਇਹ ਅੱਖਰ ਵਿੱਚ ਆਉਂਦਾ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜਦੋਂ ਆਪਣੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ ਉਦੋਂ ਆਪਾਂ ਨੂੰ ਸਾਰੇ ਕਿਤੇ ਉਸਨੇ ਆਪ ਹੀ ਦਿਖਣ ਲੱਗ ਪੈਣਾ, ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਦੀ ਅਵਸਥਾ 'ਚ ਆ ਜਾਣਾ। ਹੁਣ ਇਹ ਸਾਧ ਸੰਤ ਮਹਾਤਮਾ ਬ੍ਰਹਮ ਗਿਆਨੀ ਸਾਰੇ ਇਹੀ ਚੀਜ਼ ਹੁੰਦੇ ਨੇ, ਉਹ ਜਿਸ ਬੰਦੇ ਨੇ ਆਪਣਾ ਆਪ ਅੰਦਰੋਂ ਖਤਮ ਕਰ ਦਿੱਤਾ ਹੈ ਉਹ ਬੰਦਾ ਖੁਦ ਭਗਵਾਨ ਪਰਮੇਸ਼ਰ ਦਾ ਰੂਪ ਹੀ ਬਣ ਜਾਂਦਾ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਇਹ ਜੇ ਮੁਕਤ ਪੁਰਸ਼ਾਂ ਨਾਲ ਮਿਲ ਕੇ ਤਾਂ ਧਰਮ ਰਾਜਾ ਵੀ ਸੇਵਾ ਕਰਦਾ। ਆਪਣੇ ਲਈ ਆਮ ਸੰਸਾਰੀ ਜੀਵਾਂ ਲਈ ਧਰਮ ਰਾਜਾ ਬਹੁਤ ਵੱਡੀ ਗੱਲ ਹੈ, ਬੜੀ ਵੱਡੀ ਗੱਲ ਹੈ। ਆਮ ਬੰਦਾ ਕਹਿੰਦਾ ਬਹੁਤ ਵੱਡਾ ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ, ਪਰ ਮਹਾਤਮਾ ਲਈ ਧਰਮ ਰਾਜਾ ਕੁਛ ਵੀ ਨਹੀਂ ਹੁੰਦਾ। ਮਹਾਤਮਾ ਆਵਾਜ਼ ਦਿੰਦੇ ਧਰਮ ਰਾਜ ਗੱਲ ਸੁਣੀ ਬਈ, ਇੱਥੇ ਬੁਲਾ ਲੈਂਦੇ ਕਿਉਂਕਿ ਉਹ ਵੱਡਾ ਹੈ। ਧਰਮ ਰਾਜੇ ਨੂੰ ਇੱਥੇ ਬੁਲਾ ਕੇ ਕਹਿੰਦੇ ਆਹ ਬੰਦਾ ਆਪਣਾ ਹੈ, ਇਹਦਾ ਹਿਸਾਬ ਕਿਤਾਬ ਸੋਚ ਕੇ ਕਰੀ। ਉਹ ਇੱਥੇ ਹੀ ਨਿਬੇੜ ਜਾਂਦਾ, ਲਓ ਮਹਾਰਾਜ ਇਹਦਾ ਲੇਖਾ ਨਿਬੇੜ ਦਿੱਤਾ। ਬਹੁਤ ਉੱਚ ਕੋਟੀ ਦੇ ਉਹਦੇ ਵਾਲੇ ਜਿਹੜੇ ਬਹੁਤ ਉੱਚੀਆਂ ਪਾਵਰਾਂ ਦੇ ਵਿੱਚ ਬੈਠੇ ਨੇ ਉਹਨਾਂ ਲਈ ਆਮ ਛੋਟੇ ਅਫਸਰ ਕੀ ਚੀਜ਼ ਨੇ, ਉਹ ਜਦੋਂ ਮਰਜ਼ੀ ਸੱਦ ਲੈਂਦੇ ਇਹਨਾਂ ਨੂੰ। ਬੜਿਆਂ ਬੜਿਆਂ ਅਫਸਰਾਂ ਨੂੰ ਮੈਂ ਡਾਂਟਾਂ ਪੈਂਦੀਆਂ ਦੇਖੀਆਂ ਡੀਸੀ ਕੋਲੋਂ, ਬਹੁਤ ਝਾੜ ਪੈਂਦੀ ਵੱਡੇ ਵੱਡੇ ਅਫੀਸਰ, ਕਿਉਂਕਿ ਉਹ ਜ਼ਿਲ੍ਹੇ ਦਾ ਮਾਲਕ ਹੈ। ਅਸੀਂ ਸਮਝਦੇ ਹਾਂ ਫਲਾਨਾ ਬੜਾ ਵੱਡਾ, ਬਹੁਤ ਝਾੜ ਪਾਉਂਦਾ, ਤੁਸੀਂ ਆਹ ਕੰਮ ਟਾਈਮ ਸਿਰ ਨਹੀਂ ਕਰ ਸਕਦੇ ਹਾਂ, ਅਤੇ ਉਹਨਾਂ ਨੂੰ ਉੱਪਰਲੇ ਝਾੜਾਂ ਪਾਉਂਦੇ ਨੇ। ਇਸ ਕਰਕੇ ਤਾਕਤਾਂ ਵੱਡੀਆਂ ਤੋਂ ਵੱਡੀਆਂ, ਮਹਾਤਮਾ ਦੀ ਤਾਕਤ ਇੰਨੀ ਵੱਡੀ ਹੁੰਦੀ ਹੈ, ਮਹਾਤਮਾ ਤਾਂ ਪਰਮਾਤਮਾ ਨੂੰ ਬੰਨ ਕੇ ਕੋਲ ਬਿਠਾ ਲੈਂਦੇ, ਇੱਥੇ ਬੈਠ ਜਾ ਮੇਰੇ ਕੋਲ ਪਾ ਕੇ, ਪ੍ਰੇਮ ਦੀਆਂ ਡੋਰੀਆਂ ਉਹਨਾਂ ਨੇ ਵੱਸ ਕੀਤਾ ਹੈ ਉਹਨੂੰ। ਫਿਰ ਧਰਮ ਰਾਏ ਸੇਵਾ ਕਰਦਾ, ਜੇ ਕਿਤੇ ਚਲੇ ਜਾਣ ਨਰਕਾਂ ਦੇ ਵਿੱਚ ਵੈਸੇ ਘੁੰਮਦੇ ਫਿਰਦੇ, ਧਰਮ ਰਾਏ ਅੱਗਿਓਂ ਉੱਠ ਕੇ ਭੇਟਾ ਦਿੰਦਾ ਹੈ, ਮਿਲਦਾ ਹੈ, ਅਤੇ ਰੱਬ ਦੇ ਪਿਆਰਿਆਂ ਨੂੰ ਵੀ ਸੈਰ ਕਰਾ ਲਿਆਉਂਦੇ ਨੇ ਕਦੇ ਕਦੇ। ਅਤੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਧੂ ਦੀ ਸੰਗਤ ਕਰਨੀ ਜਿਹੜੀ ਹੈ, ਸਾਧ ਸੰਗਤ ਵਿੱਚ ਬੈਠਣਾ ਹੈ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਉ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ, ਹੁਣ ਨਾ ਨੇੜੇ ਜਾਇਓ, ਬਸ ਹੁਣ ਕਹਾਣੀ ਖਤਮ ਹੋ ਗਈ। ਸਾਧਕੈ ਸੰਗ ਸੋਭਾ ਸੁਰ ਦੇਵਾ, ਸਾਧੂ ਦੇ ਸੰਗ ਕਰਕੇ, ਸਾਧ ਸੰਗਤ ਵਿੱਚ ਬੈਠਣੇ ਕਰਕੇ, ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿਣ ਕਰਕੇ ਦੇਵਤੇ ਵੀ ਸੋਭਾ ਕਰਦੇ ਨੇ ਸੰਗਤ ਦੀ। ਸੰਗਤੀ ਪੁਰਸ਼ ਦਾ ਵਿਸ਼ੇਸ਼ ਮਾਣ ਅਕਾਲ ਪੁਰਖ ਵੱਲੋਂ ਹੁੰਦਾ। ਜਿਹੜਾ ਬੰਦਾ ਰੋਜ਼ ਸੰਗਤ ਕਰਦਾ ਹੈ ਉਹਦੇ ਉੱਤੇ ਦੇਵਤੇ ਵੀ ਫੁੱਲ ਬਰਸਾਉਂਦੇ ਨੇ, ਇਹ ਸਾਧ ਸੰਗਤ ਕਰਦਾ ਰੱਬ ਦਾ ਪਿਆਰਾ ਨਾਮ ਜਪਣ ਵਾਲਾ। ਕਿਤੇ ਲੱਭਦੇ ਨੇ ਬੰਦੇ ਬਾਣੀ ਪੜ੍ਹਨ ਵਾਲੇ ਦੁਨੀਆਂ 'ਚ? ਪੂਰੀ ਦੁਨੀਆਂ ਕੁਰੈਤੀਆਂ ਦੀ ਬਣੀ ਪਈ ਹੈ, ਕੋਈ ਕੋਈ ਰੱਬ ਦਾ ਪਿਆਰਾ ਜੀਵਨ ਵਾਲਾ ਪੁਰਸ਼, ਜਿਹੜੇ ਜੀਵਨ ਵਾਲੇ ਪੁਰਸ਼ ਨੇ ਉਹਨਾਂ ਦੇ ਅੱਗੇ ਤਾਂ ਸਾਰੇ ਹੀ ਨਮਸਕਾਰ ਕਰਦੇ ਨੇ, ਧੰਨ ਹੈ ਤੂੰ, ਤੇਰਾ ਜੀਵਨ ਧੰਨ ਹੈ। ਉਹਨਾਂ ਲਈ ਤਾਂ ਸਾਰੇ ਹੀ ਕਹਿੰਦੇ, ਗੁਰਬਾਣੀ ਵੀ ਕਹਿੰਦੀ ਨੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾਏ ਹੈ ਸੁਆਹੋ ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਮਹਾਰਾਜ ਕਹਿੰਦੇ ਮੈਂ ਤਾਂ ਆਪ ਭਾਈ ਨਮਸਕਾਰ ਕਰਦਾ ਉਹਨੂੰ, ਕਹਿੰਦੇ ਇੰਨੇ ਕਰੋੜਾਂ ਅਰਬਾਂ ਲੋਕ ਨੇ ਉਹਨਾਂ ਵਿੱਚ ਇੱਕ ਇਹੀ ਮੇਰਾ ਪਿਆਰਾ ਹੈ। ਜਦੋਂ ਸਾਰੀ ਦੁਨੀਆ ਸੁੱਤੀ ਪਈ ਹੁੰਦੀ ਉਦੋਂ ਇਹੀ ਇੱਕ ਉੱਠਦਾ ਹੈ ਔਰ ਮੇਰਾ ਨਾਮ ਲੈਂਦਾ ਹੈ, ਫਿਰ ਕਿਉਂ ਨਾ ਮੈਨੂੰ ਪਿਆਰਾ ਲੱਗੇਗਾ ਇਹ। ਸਾਧੂ ਕੈ ਸੰਗ ਪਾਪ ਪਲਾਇਨ, ਸਾਧੂ ਦੀ ਸੰਗਤ ਕੀਤਿਆਂ ਮਹਾਤਮਾ ਦੀ ਸੰਗਤ ਕਰਨ ਦੇ ਨਾਲ ਪਾਪ ਹੌਲੀ ਹੌਲੀ ਸਾਰੇ ਖਿਸਕ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਖਤਮ ਹੋ ਜਾਂਦੇ ਸਭ ਪਾਪ, ਕਿਉਂਕਿ ਮਹਾਤਮਾ ਦੀ ਸੰਗਤ ਕੀਤਿਆਂ ਵੈਸੇ ਹੀ ਨਿਰਮਲਤਾ ਆ ਜਾਂਦੀ ਹੈ। ਸੋ ਇਸ ਕਰਕੇ ਮਹਾਨਿਰਮਲ, ਮਹਾਨਿਰਮਲ ਅਤੇ ਨਿਰਮਲ, ਨਿਰਮਲ ਤਾਂ ਕੋਈ ਵੀ ਚੀਜ਼ ਹੁੰਦੀ ਪਰ ਮਹਾਨਿਰਮਲ ਪਰਮੇਸ਼ਰ। ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਰੱਬ ਦੇ ਪਿਆਰਿਆਂ ਦੇ ਕੋਲ ਬੈਠਦੇ ਹਾਂ, ਸੰਗਤ ਵਿੱਚ ਬੈਠਦੇ ਹਾਂ, ਆਪਣੇ ਇੱਕ ਟਾਈਮ ਦਾ ਸੰਗਤ ਵਿੱਚ ਬਹਿਣਾ ਕਰੋੜਾਂ ਪਾਪਾਂ ਦਾ ਨਾਸ਼ ਕਰਨਾ ਹੁੰਦਾ। ਇਹਦਾ ਆਪਾਂ ਨੂੰ ਖੁਦ ਨੂੰ ਹੁਣ ਨਹੀਂ ਪਤਾ ਲੱਗਦਾ। ਹੁਣ ਤਾਂ ਆਪਾਂ ਕਹਿੰਦੇ ਮੈਂ ਗੁਰਦੁਆਰੇ ਗਿਆ ਸੀ, ਉਹ ਕਥਾ ਸੁਣ ਕੇ ਆਇਆ, ਕੀਰਤਨ ਸੁਣ ਕੇ ਆਇਆ, ਪਰ ਇਹਦਾ ਜਿਹੜਾ ਫਲ ਹੈ ਉਹ ਬਹੁਤ ਵੱਡਾ। ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧੂ ਦੀ ਸੰਗਤ ਕਰਨੇ ਕਰਕੇ, ਮੁਕਤ ਪੁਰਸ਼ ਮਿਲਣੇ ਕਰਕੇ, ਸਾਧ ਸੰਗਤ 'ਚ ਬਹਿਣ ਕਰਕੇ, ਸੁਤੇ ਸਿੱਧੀ ਹੈ ਕਿ ਅੰਮ੍ਰਿਤ ਗੁਣ ਗਾਇਨ। ਜਿਹੜੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੇ ਪਰਮਾਤਮਾ ਦੇ ਗੁਣ ਨੇ ਉਹਦਾ ਗਾਇਨ ਸੁਤੇ ਸਿੱਧੀ ਹੋ ਜਾਂਦਾ ਸੰਗਤ ਦੇ ਵਿੱਚ। ਸਾਧ ਕੈ ਸੰਗ ਸਭ ਥਾਨ ਗੰਮ, ਸਾਧੂ ਦੇ ਨਾਲ ਮਿਲਣੇ ਕਰਕੇ ਸਾਰਿਆਂ ਥਾਵਾਂ ਦੇ ਉੱਤੇ ਪਹੁੰਚਣ ਦੀ ਸ਼ਕਤੀ ਆ ਜਾਂਦੀ, ਗਮਤਾ ਹੋ ਜਾਂਦੀ। ਕਿਸੇ ਪ੍ਰੇਮੀ ਨੇ ਮਹਾਤਮਾ ਨੂੰ ਕਿਹਾ, ਕਹਿੰਦੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਦੇ ਪੀਰ ਜਿਹੜਾ ਸੀ ਉਹਦੇ ਲੜਕੇ ਨੂੰ ਲੱਖਾਂ ਆਕਾਸ਼ ਲੱਖਾਂ ਪਤਾਲ ਵਿਖਾ ਦਿੱਤੇ, ਵੀ ਉਸ ਨੂੰ ਇਕੱਲੇ ਨੂੰ ਦਿਖਾਉਣੇ ਸੀ। ਹੁਣ ਜੇ ਕੋਈ ਸਿੱਖ ਇੱਛਾ ਕਰੇ ਵੀ ਮੈਂ ਵੀ ਦੇਖਣਾ, ਹੁਣ ਨਹੀਂ ਦਿਖਾ ਸਕਦੇ। ਮਹਾਤਮਾ ਉਹਦੀ ਗੱਲ ਸਮਝ ਗਏ, ਕਹਿੰਦੇ ਚੱਲਣਾ ਫਿਰ। ਕਹਿੰਦੇ ਹਾਂ ਜੀ। ਅੱਛਾ ਵੀ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਹੁਣ ਵੀ ਦਿਖਾ ਸਕਦੇ, ਚੰਗਾ ਫਿਰ ਜਾ। ਬਾਟਾ ਲਿਆ ਵੱਡਾ ਸਾਰਾ, ਇੱਕ ਉਹ ਬਾਟਾ ਲਿਆਏ ਜਾ ਕੇ ਵੱਡਾ ਸਾਰਾ ਬਾਟਾ ਲਿਆਂਦਾ। ਮਹਾਤਮਾ ਕਹਿੰਦੇ ਅੱਖਾਂ ਬੰਦ ਕਰ ਲਾ, ਬਾਟਾ ਪਕੜ ਕੇ ਰੱਖੀ ਹੱਥ ਵਿੱਚ। ਸੋ ਉਸ ਵਕਤ ਬਾਟਾ ਪਕੜ ਕੇ ਐਸੀ ਉਡਾਰੀ ਲਵਾਈ, ਪਤਾ ਨਹੀਂ ਕਿੰਨਿਆਂ ਕੁ ਥਾਵਾਂ ਦੇ ਉੱਤੇ ਘੁਮਾ ਦਿੱਤਾ ਉਹਨੂੰ। ਉਹ ਕਹੇ ਜੀ ਮੈਂ ਥੱਕ ਗਿਆ ਜੀ, ਕਿੰਨੇ ਸਾਲ ਹੋ ਗਏ ਆਇਆਂ ਨੂੰ, ਪਿੱਛੇ ਮਹਾਰਾਜ ਮੇਰੇ ਬੱਚੇ ਰੋਂਦੇ ਹੋਣੇ ਆ। ਉਹ ਕਹਿੰਦੇ ਲੱਗ ਗਿਆ ਯਾਦ ਕਰਨ ਬੱਚਿਆਂ ਨੂੰ, ਚੱਲ ਚੱਲੀਏ ਫਿਰ। ਉਸੇ ਵਕਤ ਅੱਖਾਂ ਖੋਲੀਆਂ, ਕਹਿੰਦੇ 11 ਵਜੇ ਗਏ, 11:05 'ਤੇ ਮੁੜ ਆਏ। 5 ਮਿੰਟਾਂ ਵਿੱਚ ਉੱਥੇ ਮਹਿਸੂਸ ਇਹ ਹੋਵੇ ਵੀ 4 ਸਾਲ ਹੋ ਗਏ ਆਇਆਂ ਨੂੰ। ਜਿਉਂ ਧਰਤੀਆਂ ਉਹਨੂੰ ਘੁਮਾਉਣ ਲੱਗੇ ਅਤੇ ਕੜਾਹ ਪ੍ਰਸ਼ਾਦ ਦਾ ਕੌਲ ਉੱਥੇ ਬੈਠੇ ਦੇ ਭਰ ਗਿਆ। ਕਹਿੰਦੇ ਲਾ ਹੁਣ ਵਰਤਾ ਦੇ ਸਾਰਿਆਂ ਨੂੰ, 10 ਵੀ ਦੇ ਨਾਲ ਵੀ ਘੁਮਾ ਦਿੱਤਾ। ਭਾਈ ਜੇ ਬਗਦਾਦ ਦੇ ਪੀਰ ਦੇ ਲੜਕੇ ਨੂੰ ਮਹਾਰਾਜ ਘੁਮਾ ਸਕਦੇ ਨੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਖੀ ਸਿਰਫ ਉਦੋਂ ਹੀ ਬਣੀ ਹੈ। ਅੱਜ ਵੀ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਘੁਮਾ ਸਕਦੇ ਨੇ, ਅੱਜ ਵੀ ਇਹੀ ਕਿਰਪਾ ਹੋ ਸਕਦੀ ਹੈ। ਇਹ ਚੀਜ਼ਾਂ ਨਹੀਂ ਕਿ ਸਾਖੀਆਂ ਵਿੱਚ ਜਿਹੜੀਆਂ ਚੀਜ਼ਾਂ ਆ ਗਈਆਂ ਹੁਣ ਦੁਬਾਰਾ ਨਹੀਂ ਹੋ ਸਕਦੀਆਂ, ਦੁਬਾਰਾ ਵੀ ਹੁੰਦੀਆਂ ਨੇ ਪਰ ਕੋਈ ਪ੍ਰਗਟ ਨਹੀਂ ਕਰਦਾ ਉਹਨਾਂ ਗੱਲਾਂ ਨੂੰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਾਧ ਕੈ ਸੰਗ ਸਰਬ ਥਾਨ ਗਮ, ਸਾਰਿਆਂ ਥਾਵਾਂ ਦੇ ਪਹੁੰਚਣ ਦੀ ਗਮਤਾ ਬਣ ਜਾਂਦੀ ਹੈ। ਸੋ ਜਿਵੇਂ ਕੋਈ ਵੀ ਸੰਕਲਪ ਕਰ ਲਈਏ, ਐਸੇ ਮਹਾਤਮਾ ਬ੍ਰਹਮ ਗਿਆਨੀਆਂ ਕੋਲ ਕੋਈ ਸੰਕਲਪ ਕਰ ਲਏ, ਬਹੁਤ ਨੇੜ ਦਾ ਪ੍ਰੇਮੀ ਹੁੰਦਾ ਜਿਹੜਾ ਸੇਵਾ ਕਰਦਾ। ਕੋਈ ਸਿੰਘ ਕਹਿਣ ਲੱਗਿਆ ਮਹਾਰਾਜ ਮੈਨੂੰ ਸੱਚਖੰਡ ਦੇਖਣ ਦਾ ਬੜਾ ਸ਼ੌਂਕ, ਮੈਨੂੰ ਸੱਚਖੰਡ ਦੇ ਦਰਸ਼ਨ ਤਾਂ ਕਰਾ ਦਿਉ। ਮਹਾਤਮਾ ਕਹਿਣ ਲੱਗੇ ਚੰਗਾ ਇਸ਼ਨਾਨ ਕਰਕੇ ਆ। ਕੇਸੀ ਇਸ਼ਨਾਨ ਕਰਕੇ ਸੋਹਣੇ ਚਿੱਟੇ ਬਸਤਰ ਪਾਇਆ, ਸੱਚਖੰਡ ਜੋ ਜਾਣਾ। ਕਹਿੰਦੇ ਅੱਖਾਂ ਮੀਚ ਕੇ ਵਾਹਿਗੁਰੂ ਵਾਹਿਗੁਰੂ ਕਰੀ ਚੱਲ। ਕਰਦਿਆਂ ਕਰਦਿਆਂ ਐਸੀ ਸੁਰਤੀ ਦੀ ਉਡਾਰੀ ਵੱਜੀ, ਸੱਚਖੰਡ ਦੇ ਕਾਫੀ ਸਾਰੇ ਹਿੱਸੇ ਦੇਖ ਦਿਖਾ ਕੇ ਉਹ ਜਦੋਂ ਆਏ ਵਾਪਸ ਆਪਣੇ ਸਰੀਰ ਦੇ ਵਿੱਚ, ਉਹ ਭੁੱਬਾਂ ਮਾਰ ਮਾਰ ਰੋਵੇ। ਉਹ ਰੋਣ ਲੱਗ ਗਿਆ, ਤੂੰ ਕਹਿੰਦੇ ਮਹਾਰਾਜ ਜੇ ਕਿਰਪਾ ਕਰਦੇ ਹੋ ਤਾਂ ਉੱਥੇ ਰਹਿਣ ਦਿਓ, ਮੇਰਾ ਹੁਣ ਇੱਥੇ ਜੀ ਨਹੀਂ ਲੱਗਦਾ, ਇੱਥੇ ਤੇ ਜੀਓ ਤਪਤ ਹੈ ਬਾਹਰੋ ਬਾਹਰ। ਮਹਾਰਾਜ ਇੱਥੇ ਤੇ ਅੱਗ ਵਰਦੀ ਆ, ਉੱਥੇ ਇੰਨੀ ਠੰਡ ਤੇ ਇੰਨੀ ਸ਼ਾਂਤੀ ਸੀ, ਮੇਰਾ ਚਿੱਤ ਨਹੀਂ ਕਰਦਾ ਉੱਥੋਂ ਆਉਣ ਨੂੰ। ਚਿੱਤ ਨਾ ਭਇਓ ਹਮਰੋ ਆਵਨ ਕਹਿ ਚੁਭੀ ਰਹੀ ਸੁਤ ਪ੍ਰਭ ਚਰਨਨ ਮਹਿ। ਜਿਹੜਾ ਇੱਕ ਵਾਰ ਸੱਚਖੰਡ ਜਾਇਆ ਆਉਂਦਾ ਕਿਤੇ ਮਾੜੀ ਜਿਹੀ ਗੱਲ ਸੁਣਾ ਦੀ ਹੈ ਨਾ ਸੱਚਖੰਡ ਦੀ, ਫਿਰ ਬਸ ਕਈ ਦਿਨ ਤੱਕ ਸਰੀਰ ਠੀਕ ਨਹੀਂ ਰਹਿੰਦਾ ਹੈ। ਕਿਉਂਕਿ ਜਿਹੜੇ ਜਾਂਦੇ ਨੇ ਸੱਚਖੰਡ ਨੂੰ ਗੁਰਮੁਖ ਪਿਆਰੇ, ਜੇ ਕਿਤੇ ਉੱਥੋਂ ਦੀ ਕੋਈ ਗੱਲ ਸੁਣਾ ਦੇਣ ਫਿਰ ਦੁਨੀਆਂ ਇਉਂ ਲੱਗਦੀ ਜਿਵੇਂ ਕੂੜੇ ਦਾ ਢੇਰ ਹੁੰਦਾ ਵੀ ਮਹਾਰਾਜ ਫਿਰ ਸਾਨੂੰ ਕਾ ਸੱਚਖੰਡ ਲੈ ਕੇ ਜਾਓਗੇ। ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧੂ ਮਹਾਤਮਾ ਦੀ, ਪੂਰਨ ਪੁਰਸ਼ਾਂ ਦੀ, ਮੁਕਤ ਪੁਰਸ਼ਾਂ ਦੀ ਸੰਗਤ ਕਰਨੀ, ਸਾਧ ਸੰਗਤ ਵਿੱਚ ਬੈਠਣਾ, ਸਤਿਗੁਰਾਂ ਦੇ ਕੋਲ ਬੈਠਣਾ, ਜਨਮ ਸਫਲਾ ਹੋ ਜਾਂਦਾ। ਸੋ ਸੰਸਾਰ ਦੇ ਲੋਕ ਆਮ ਬੰਦਿਆਂ ਕੋਲ ਜਿਹੜੇ ਕੋਈ ਅਹੁਦੇਦਾਰ ਹੁੰਦੇ ਨੇ ਉਹਨਾਂ ਕੋਲ ਬੈਠਣਾ ਆਪਣਾ ਮਾਣ ਆਦਰ ਸਤਿਕਾਰ ਸਮਝਦੇ ਨੇ। ਉਹਨਾਂ ਦੇ ਕੋਲ ਉਹ ਬੈਠਣਗੇ ਕਿ ਵੀਡੀਓ ਕੈਮਰੇ 'ਚ ਮੇਰੀ ਫੋਟੋ ਆ ਜਾਵੇ ਨਾਲ, ਫਿਰ ਅਖਬਾਰ ਵਿੱਚ ਵੀ ਮੇਰੀ ਫੋਟੋ ਨਾਲ ਆ ਜਾਵੇ, ਵੀ ਮੇਰਾ ਤਾਂ ਬੈਠਣਾ ਹੀ ਸਫਲਾ ਹੋ ਗਿਆ। ਆਹ ਕਈ ਲੋਕ ਆਮ ਜੇ ਬੰਦਿਆਂ ਨਾਲ ਹੱਥ ਮਿਲਾ ਕੇ ਆਖਣਗੇ ਮੈਂ ਅੱਜ ਸਫਲਾ ਹੋ ਗਿਆ। ਕਿਉਂ ਬਈ? ਕਿਉਂਕਿ ਮੈਂ ਫਲਾਨੇ ਬਹੁਤ ਵੱਡੇ ਬੰਦੇ ਨੂੰ ਮਿਲਿਆ। ਇਹ ਕੋਈ ਸਫਲਾ ਨਹੀਂ ਹੋਇਆ ਤੂੰ, ਸਫਲਾ ਤਾਂ ਸਿੱਖ ਸੰਗਤ ਵਿੱਚ ਬੈਠ ਕੇ ਹੀ ਹੁੰਦਾ ਹੈ। ਸਾਧ ਕੈ ਸੰਗ ਨਹੀਂ ਕਛ ਕਾਲ। ਸਾਧ ਸੰਗਤ ਵਿੱਚ ਮਿਲਣੇ ਕਰਕੇ ਕੋਈ ਘਾਲ ਨਹੀਂ ਕਰਨੀ ਪੈਂਦੀ, ਮਹਾਤਮਾ ਨਾਲ ਮਿਲ ਕੇ ਨਹੀਂ ਕਰਨੀ ਪੈਂਦੀ, ਘਾਲਣਾ ਨਹੀਂ ਕਰਨੀ ਪੈਂਦੀ, ਸੁਤੇ ਸਿੱਧੀ ਸਾਰਾ ਕੁਛ ਮਿਲ ਜਾਂਦਾ ਸੁਭਾਵਿਕ ਹੀ। ਕੋਈ ਘਾਲਣਾ ਨਹੀਂ ਕਰਨੀ ਪਈ ਆਪਾਂ ਨੂੰ, ਗੁਰਦੁਆਰਾ ਬਣਾਉਣਾ ਨਹੀਂ ਪਿਆ, ਪੱਖੇ ਨਹੀਂ ਲਵਾਉਣੇ ਪਏ, ਚਾਦਰਾਂ ਵਿਛਾਉਣੀਆਂ ਨਹੀਂ ਪਈਆਂ, ਕੋਈ ਖਾਸ ਕੋਈ ਇੰਤਜ਼ਾਮ ਨਹੀਂ, ਸਿਰਫ ਆ ਕੇ ਬੈਠਣਾ ਹੈ। ਕੋਈ ਘਾਲ ਹੋਈ ਹੈ? ਬੈਠ ਕੇ ਸਿਰਫ ਸੁਣਨਾ ਹੈ, ਦਰਸ਼ਨ ਭੇਟ ਤਹੋਤ ਨਿਹਾਲ। ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ ਤੇ ਨਿਹਾਲ ਹੋ ਜਾਓ। ਸੰਗਤ ਵਿੱਚ ਬੈਠੋ, ਕੋਈ ਘਾਲਣਾ ਨਹੀਂ ਕਰਨੀ ਪੈਂਦੀ, ਕੁਛ ਵੀ ਨਹੀਂ ਕਰਨਾ, ਸਿਰਫ ਇੱਕ ਸੁਣਨਾ ਹੈ। ਮਹਾਤਮਾ ਨਾਲ ਮਿਲ ਕੇ ਵੀ ਕੋਈ ਘਾਲਣਾ ਨਹੀਂ, ਕੁਛ ਘਾਲਣਾ ਨਹੀਂ ਕਰਨੀ ਪੈਂਦੀ, ਸਿਰਫ ਉਹਨਾਂ ਦੇ ਕੋਲ ਰਹਿਣ ਨਾਲ ਹੀ ਬਹੁਤ ਕੁਛ ਬਣ ਜਾਂਦਾ ਆਪਣੇ ਆਪ ਹੀ। ਕਿਉਂਕਿ ਉਹ ਖਿਆਲ ਬੜਾ ਰੱਖਦੇ ਨੇ, ਜਿਵੇਂ ਜਲਨ ਜੱਟ ਨੇ ਖਿਆਲ ਰੱਖਿਆ ਰਾਮ ਜੀ ਨੂੰ, ਕਹਿਣ ਲੱਗੇ ਇਹ ਸੇਠ ਦਾ ਸਵੇਰੇ ਪ੍ਰਲੋਕ ਗਮਨ ਹੈ, ਤੇਰਾ ਵੀ ਹੈ। ਇਹ ਸਾਨੂੰ ਕਿਉਂਕਿ ਜੀਓ ਆਇਆ ਕਹਿੰਦਾ ਰਿਹਾ, ਇਸ ਕਰਕੇ ਧਰਮ ਰਾਜੇ ਨੂੰ ਜਾਂਦੀ ਜਾਂਦੀ ਕਹਿ ਜਾਈ ਕਿ ਜੀਓ ਆਇਆ ਕਹਿੰਦਾ ਰਿਹਾ। ਬਸ ਕੋਈ ਘਾਲਣਾ ਨਹੀਂ ਕਰਨੀ ਪਈ ਸੇਠ ਨੂੰ। ਇੰਨੇ ਵਿੱਚ ਜੇ ਸੰਗਤ ਸਾਰੀ ਜ਼ਿੰਦਗੀ ਮਿਲਦੀ ਰਹੇ ਤਾਂ ਸੰਗਤ ਕਰਦਿਆਂ ਕੋਈ ਘਾਲਣਾ, ਸੁਤੇ ਹੀ ਘਾਲਣਾ ਹੈ, ਕੋਈ ਮਿਹਨਤ ਮੁਸ਼ੱਕਤ ਦੀ ਲੋੜ ਨਹੀਂ। ਬੈਠੇ ਹਾਂ ਤਾਂ ਇਹੀ ਘਾਲਣਾ ਹੋ ਰਹੀ ਹੈ। ਸਾਧ ਕੈ ਸੰਗ ਕਲੂਖਤ ਹਰੈ। ਕਲੂਖਤ ਬੜੇ ਬੜੇ ਜਿਹੜੇ ਪਾਪ ਨੇ ਸਾਰੇ ਆਪਣੇ ਆਪ ਹੀ ਸਾਧ ਸੰਗਤ ਵਿੱਚ ਮਿਲ ਕੇ ਖਤਮ ਹੋ ਜਾਂਦੇ ਨੇ। ਬਰਸਾਤ ਦੇ ਵਿੱਚ ਖੜੇ ਹਾਂ, ਆਪਣੇ ਆਪ ਹੀ ਸਰੀਰ ਸਾਫ਼ ਹੋ ਜਾਂਦਾ, ਇਸ਼ਨਾਨ ਹੋ ਜਾਂਦਾ। ਸਰੋਵਰ ਵਿੱਚ ਬਣੇ ਆਪਣੇ ਆਪ ਹੀ ਸਾਫ਼ ਹੋ ਜਾਂਦਾ। ਸਾਧ ਸੰਗਤ ਰੂਪੀ ਸਰੋਵਰ ਵਿੱਚ ਆ ਕੇ ਜਿਹੜੇ ਦਾਸ ਬਣ ਗਏ ਵਾਹਿਗੁਰੂ ਦੇ, ਸ਼ਬਦ ਦੀ ਵਿਚਾਰ ਵਿੱਚ ਟੁੱਬਾ ਲੱਗ ਗਿਆ, ਰਾਮ ਦਾਸ ਸਰੋਵਰ ਨਾਥੇ ਸਭ ਉਤਰੇ ਪਾਪ ਕਮਾਥੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੈ ਕੀਨੇ ਦਾਨ। ਪਹਿਲਾਂ ਆਪਾਂ ਘਰੇ ਪਾਣੀ ਨਾਲ ਇਸ਼ਨਾਨ ਕਰਕੇ ਆਏ, ਉਹਦੇ ਨਾਲ ਨਹੀਂ ਸਰਿਆ ਆਪਣਾ, ਨਹੀਂ ਸਰਦਾ ਜੀ ਸਾਡਾ, ਕਿਉਂਕਿ ਅਸੀਂ ਤਾਂ ਅੰਦਰ ਮੈਲ ਲਾਉਣੀ ਅੰਦਰਲੀ। ਘਰ ਵਿੱਚ ਤਾਂ ਸਾਡੀ ਇੰਨੀ ਕਿਰਿਆ ਹੋ ਸਕਦੀ ਹੈ ਕਿ ਭਰੀਆ ਹੱਥ ਪੈਰ ਤੰਦੇ ਪਾਣੀ ਧੋਤਾ ਉੱਤਰ ਸੁੱਖੇ ਹਮੂਤ ਪਲੀਤੀ ਕੱਪ